ਸਲੋਕ ਮਹਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕਢੇ ਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਨ, ਕੋਹ ਕਰੋਣੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋ ਦੇ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ।
ਆਸਾ ਦੀਵਾਰ ਦਾ ਇਹ ਪਾਵਨ ਪਵਿੱਤਰ ਸਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ, ਜਿਸ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ, ਭੈ ਪ੍ਰਭੂ ਦੀ ਇੱਕ ਦੇਣ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ, ਈਸ਼ਵਰ ਜੋ ਇੱਕ ਭੈ ਦਿੰਦਾ ਹੈ ਉਹ ਸੁਰੱਖਿਆ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ, ਉਹ ਬੋਝ ਹੈ, ਉਹ ਤਣਾਅ ਹੈ। ਪਰ ਈਸ਼ਵਰ ਜਿਸ ਭੈ ਨੂੰ ਦਿੰਦਾ ਹੈ ਉਹ ਪ੍ਰਫੁੱਲਤਾ ਹੈ, ਖੇੜਾ ਹੈ, ਖੁਸ਼ੀ ਹੈ। ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ ਸਵੈ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ, ਉੱਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਭੈ ਪਈਏ ਤਨਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਪ੍ਰਭੂ ਦਾ ਭੈ, ਅਕਾਲ ਪੁਰਖ ਦਾ ਭੈ ਮਨੁੱਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ, ਮਨੁੱਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੀਣ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਵਾਸਤੇ ਭੈ ਮਨੁੱਖ ਦੀ ਇੱਕ ਲੋੜ ਹੈ ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੋਂਦ ਹੈ। ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ, ਮਨੁੱਖ ਦੀਆਂ ਖੁਸ਼ੀਆਂ, ਮਨੁੱਖ ਦਾ ਆਨੰਦ, ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ। ਭੈ ਵਿੱਚ ਪਾਵਨ ਵਹਿ ਸਦਵਾਓ। ਹੁਣ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਪ੍ਰਮਾਣ ਕਰਦੇ ਨੇ ਕਿ ਜਿੱਥੇ ਪਰਮਾਤਮਾ ਵਿਆਪਕ ਹੈ ਉਸਦਾ ਭੈ ਵੀ ਵਿਆਪਕ ਹੈ, ਔਰ ਉਸਦੇ ਭੈ ਵਿੱਚ ਸਾਰੇ ਨੇ। ਇਹ ਭੈ ਸੂਕਸ਼ਮ ਰੂਪ ਵਿੱਚ, ਅਸਥੂਲ ਰੂਪ ਵਿੱਚ ਸਾਰੇ ਹੀ ਕਬੂਲਦੇ ਨੇ ਔਰ ਸਾਰੇ ਭੈ ਦੇ ਵਿੱਚ ਨੇ, ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰੂ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਇਹ ਜਿਹੜੀ ਪਵਨ ਹੈ ਜੋ ਹਰ ਵਕਤ ਚੱਲ ਰਹੀ ਹੈ, ਵਗ ਰਹੀ ਹੈ, ਪ੍ਰਭੂ ਦੇ ਭੈ ਵਿੱਚ ਹੈ। ਇਹ ਆਪ ਮੁਹਾਰੇ ਨਹੀਂ ਵਗ ਰਹੀ, ਇਹਨੂੰ ਵਗਾਉਣ ਵਾਲਾ ਕੋਈ ਹੈ, ਇਹਨੂੰ ਚਲਾਉਣ ਵਾਲਾ ਕੋਈ ਹੈ। ਅਗਰ ਇਹ ਆਪ ਮੁਹਾਰੇ ਹੋਵੇ ਤਾਂ ਪਵਨ ਤੋਂ ਵੀ ਬਥੇਰੀਆਂ ਬਰਬਾਦੀਆਂ ਹੋ ਸਕਦੀਆਂ ਨੇ, ਤਬਾਹੀਆਂ ਹੋ ਸਕਦੀਆਂ ਨੇ। ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ ਬੇਮੁਹਾਰਾ ਕਰ ਦਿੰਦਾ ਹੈ, ਤੇ ਜੈਸੇ ਪਵਨ ਨੂੰ ਬੇਮੁਹਾਰਾ ਕਰਦਾ ਹੈ ਪਵਨ ਤੂਫਾਨ ਦੀ ਸ਼ਕਲ ਅਖਤਿਆਰ ਕਰ ਅਨੇਕਾਂ ਤਬਾਹੀਆਂ ਨੂੰ ਜਨਮ ਦਿੰਦੀ ਹੈ, ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ। ਸੋ ਸਾਹਿਬ ਕਹਿੰਦੇ ਨੇ ਇਹ ਭੈ ਦੇ ਚ ਵਗ ਰਹੀ ਹੈ, ਚੱਲ ਰਹੀ ਹੈ, ਭੈ ਵਿੱਚ ਚੱਲੇ ਲੱਖ ਦਰਿਆ। ਪ੍ਰਿਥਵੀ ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਚ ਚੱਲ ਰਹੇ ਨੇ। ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸਲੋਕ ਵਿੱਚ ਬਕਾਇਦਾ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ, ਕਿ ਦਰਿਆਏ ਸਿੰਧ ਇੱਕ ਦਫਾ ਤੁਗਿਆਨੀ ਤੇ ਆਇਆ, ਪੂਰੇ ਹੜ੍ਹ ਤੇ ਆਇਆ, ਤੇ ਉਹਨੇ ਸ਼ਹਿਰ ਨੂੰ ਢਾਹ ਲਾਣੀ ਸ਼ੁਰੂ ਕਰ ਦਿੱਤੀ। ਬਾਬੇ ਫਰੀਦ ਦਾ ਵੀ ਅਸਥਾਨ ਦਰਿਆ ਸਿੰਧ ਦੇ ਕਿਨਾਰੇ, ਸਾਰੇ ਕਸਬੇ ਵਾਸੀ ਆ ਕੇ ਫਰਿਆਦ ਕਰਦੇ ਨੇ ਬਾਬੇ ਫਰੀਦ ਨੂੰ, ਵੀ ਜਿਸ ਢੰਗ ਨਾਲ ਇਹ ਦਰਿਆ ਚੜਿਆ ਤੇ ਜਿਸ ਢੰਗ ਨਾਲ ਇਸਨੇ ਢਾਲ ਆਈ ਹੈ, ਇਸ ਢੰਗ ਨਾਲ ਤੇ ਸਾਡਾ ਸ਼ਹਿਰ ਬਚਣਾ ਬੜੀ ਔਖੀ ਗੱਲ ਹੈ ਤੇ ਤੁਹਾਡਾ ਡੇਰਾ ਵੀ ਬਚਣਾ ਬਹੁਤ ਔਖੀ ਗੱਲ ਹੈ। ਬਾਬਾ ਫਰੀਦ ਦਰਿਆ ਸਿੰਧ ਦੇ ਕੰਢੇ ਆ ਕੇ ਖੜੇ ਹੋਏ, ਉਹਦੀਆਂ ਉਛਲਦੀਆਂ ਲਹਿਰਾਂ ਨੂੰ ਵੇਖਦੇ ਨੇ। ਉਹ ਹੜ੍ਹ ਤੇ ਆਇਆ, ਬੇਮੁਹਾਰੇ ਹੈ, ਐਸਾ ਆਪ ਨੂੰ ਪ੍ਰਤੀਤ ਹੋਇਆ ਤਾਂ ਆਪ ਕਹਿੰਦੇ ਨੇ, ਫਰੀਦਾ ਕੰਧੀ ਵਹਿਣ ਨਾ ਢਾਏ, ਤੂੰ ਵੀ ਲੇਖਾ ਦੇਵਣਾ, ਐ ਦਰਿਆ ਇਹ ਕਿਨਾਰੇ ਨਾ ਢਾ, ਤਬਾਹੀਆਂ ਨਾ ਲਿਆ, ਬਰਬਾਦੀਆਂ ਨੂੰ ਜਨਮ ਨਾ ਦੇ, ਤੈਨੂੰ ਵੀ ਲੇਖਾ ਦੇਣਾ ਪਏਗਾ। ਇਤਨੀ ਗੱਲ ਆਖਣ ਦੀ ਦੇਰ ਸੀ, ਦਰਿਆ ਪਹਿਲੇ ਨਾਲੋਂ ਵੀ ਜ਼ਿਆਦਾ ਹੜ੍ਹ ਤੇ ਆ ਗਿਆ, ਪਾਣੀ ਵੱਧ ਗਿਆ, ਢਾਹ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ। ਤਾਂ ਆਪ ਦੇ ਹੱਥ ਜੁੜ ਗਏ, ਆਪ ਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ, ਕੰਧੀ ਵਹਿਣ ਨ ਢਾਏ, ਤੂੰ ਵੀ ਲੇਖਾ ਦੇਵਣਾ, ਫਰੀਦਾ ਜਿੱਧਰ ਰੱਬ ਰਜਾਏ, ਵਹਿਣ ਤੇ ਦਾਉ ਗਾਉ ਕਰੇ। ਦਰਸਲੇ ਤੇ ਰੱਬ ਦੀ ਰਜ਼ਾ ਵਿਚ ਚੱਲ ਰਿਹਾ, ਇਹ ਤੇ ਰੱਬ ਦੇ ਭੈ ਵਿਚ ਚੱਲ ਰਿਹਾ, ਤੇ ਜਿੱਧਰ ਰੱਬ ਚਲਾ ਰਿਹਾ ਇਹ ਉਧਰ ਚੱਲ ਰਿਹਾ, ਇਹ ਢਾਹ ਵੀ ਰੱਬ ਦੀ ਰਜ਼ਾ ਵਿਚ ਲੱਗੀ ਹੋਈ ਹੈ। ਇਸ ਵਾਸਤੇ ਰੱਬ ਦੀ ਰਜ਼ਾ ਵਿਚ ਸਾਰੇ ਰਾਜ਼ੀ ਹੋਵੋ, ਸਾਰੇ ਮਸਤਕ ਝੁਕਾਓ, ਸਾਰੇ ਦੁਆ ਕਰੋ, ਸਾਰੇ ਹੱਥ ਜੋੜੋ, ਹੇ ਅਕਾਲ ਪੁਰਖ, ਹੇ ਰੱਬ, ਹੇ ਖੁਦਾ, ਜੋ ਤੇਰੀ ਰਜ਼ਾ, ਅਸੀਂ ਉਸ ਵਿਚ ਰਾਜ਼ੀ। ਕਹਿੰਦੇ ਨੇ ਐਸੀ ਦੁਆ ਕਰਦਿਆਂ ਦਰਿਆ ਆਪਣੇ ਸੀਮਤ ਦਾਇਰੇ ਵਿਚ ਵਗਣ ਲੱਗ ਪਿਆ। ਇਹ ਸਾਖੀ, ਇਹ ਸਲੋਕ ਇਸ ਗੱਲ ਦਾ ਸਬੂਤ ਮੁਹੱਈਆ ਕਰਦਾ ਹੈ ਕਿ ਸਭ ਕੁਝ ਮਰਿਆਦਾ ਦੇ ਚ ਹੈ ਤੇ ਪ੍ਰਭੂ ਭੈ ਦੇ ਚ ਹੈ। ਸਾਹਿਬ ਕਹਿੰਦੇ ਨੇ ਅਨੰਤ ਦਰਿਆ, ਇਹ ਲੱਖਾਂ ਨਦੀ ਨਾਲੇ ਸਭ ਭੈ ਵਿਚ ਚੱਲ ਰਹੇ ਨੇ, ਭੈ ਵਿਚ ਅਗਨ ਘੜੇ ਵੇਗਾਰ। ਇਹ ਜੋ ਅਗਨੀ ਸੇਵਾ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਅਜੋਕੇ ਯੁੱਗ ਵਿਚ, ਤੇ ਅਗਨ ਦੀ ਬਹੁਤ ਵੱਡੀ ਸੇਵਾ ਹੈ। ਰੇਲਾਂ, ਮੋਟਰਾਂ, ਗੱਡੀਆਂ ਅੱਗ ਦੇ ਆਸਰੇ ਤੇ ਚੱਲ ਰਹੀਆਂ ਨੇ, ਔਰ ਇਸ ਤੋਂ ਇਲਾਵਾ ਬੜੇ ਬੜੇ ਕਾਰਖਾਨੇ ਅੱਗ ਦਾ ਹੀ ਇਸਤੇਮਾਲ ਕਰ ਰਹੇ ਨੇ। ਮਨੁੱਖ ਦੇ ਸਰੀਰ ਵਿਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅੱਗ ਕਰ ਰਹੀ ਹੈ। ਅੱਗ ਬਹੁ ਪੱਖੀ ਸੇਵਾ ਵਿਚ ਜੁਟੀ ਹੋਈ ਹੈ। ਸਾਹਿਬ ਕਹਿੰਦੇ ਇਹ ਵੀ ਪਹਿ ਦੇ ਚ ਹੈ, ਅਗਰ ਇਹ ਮਰਿਆਦਾ ਚ ਨਾ ਹੋਵੇ, ਪਹਿ ਦੇ ਚ ਨਾ ਹੋਵੇ, ਤੇ ਐਸਾ ਵੀ ਹੋ ਸਕਦਾ ਅੱਗ ਠੰਡੀ ਹੋ ਸਕਦੀ ਹੈ। ਅੱਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ, ਤੇ ਜੇ ਅੱਗ ਠੰਡ ਦੇਣ ਲੱਗ ਪਵੇ ਤਾਂ ਅੱਗ ਅੱਗ ਹੀ ਨਾ ਰਹੀ, ਅੱਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈ ਵਿਚ ਚੱਲ ਰਹੀ ਹੈ। ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅੱਗ ਲੱਗੀ ਤੇ ਘਰ ਸਾਰਾ ਜਲ ਕੇ ਖਾਕ ਹੋਇਆ, ਖੱਡੀ ਵੀ ਜਲ ਗਈ, ਕੱਪੜੇ ਵੀ ਜਲ ਗਏ, ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ, ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ, ਜਾ ਰੇ ਖਸਮ ਤਾਂ ਰਾਖੇ ਕਵਨਾ। ਹੇ ਖਸਮ, ਅੱਜ ਤੂੰ ਮੇਰੇ ਘਰ ਵਿਚ ਆਇਆ ਹੈ ਅੱਗ ਦੇ ਰੂਪ ਵਿਚ, ਅੱਜ ਤੂੰ ਮੇਰੇ ਘਰ ਵਿਚ ਆਇਆ ਹੈ ਪਵਨ ਦੇ ਰੂਪ ਵਿਚ, ਤੇ ਜਦ ਤੂੰ ਹੀ ਮੇਰਾ ਘਰ ਸਾੜਨਾ ਹੈ ਤੇ ਬਚਾਏਗਾ ਕੌਣ। ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ, ਹੇ ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ, ਹੁਣ ਹੋਰ ਕੌਣ ਬਚਾਵੇਗਾ। ਅੱਗ ਦੇ ਵਿਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ, ਭਾਵ ਉਹਦੀ ਰਜ਼ਾ ਵੇਖਣਾ, ਉਹਦਾ ਹੁਕਮ ਵੇਖਣਾ, ਅੱਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਵਿਚ ਵੇਖ ਕੇ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਹੈ, ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਭੈ ਵਿਚ ਅਗਨ ਘੜੇ ਵੇਗਾਰ, ਭੈ ਵਿਚ ਧਰਤੀ ਦੱਬੀ ਭਾਰ, ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ, ਜਿਹਦੇ ਤੇ ਪਹਾੜ ਨੇ, ਦਰਿਆ ਨੇ, ਦਰਖਤ ਨੇ, ਪਸ਼ੂ ਪੰਖੀ ਨੇ, ਮਨੁੱਖ ਨੇ, ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਹੈ। ਸਤਿਗੁਰੂ ਦੇਵ ਜੀ ਕਹਿੰਦੇ ਨੇ ਇਹ ਵੀ ਭੈ ਦੇ ਚ, ਇਹ ਵੀ ਕਿਸੇ ਮਰਿਆਦਾ ਚ, ਇਹ ਬੇਮਰਿਆਦਾ ਨਹੀਂ, ਇਹ ਪ੍ਰਭੂ ਦੇ ਭੈ ਤੋਂ ਬਿਨਾਂ ਨਹੀਂ। اگاں چل کے آپ فرمان کر دین بھے وچ اندر فرے سر بھار، بھے وچ راجا دھرم دوار، بھے وچ اندر فرے سر بھار، اندر بدل جو سر دے اوپر منڈلا رہے نے۔ اسلام وچ پانی دے دیوتے نو خواجہ خجر کہندے نے، سڈے دیش وچ اندر کہندے نے۔ بدل اوپر منڈلا رہے نے، صاحب کہندے نے اے وی پے دے وچ کسے مریادا دے وچ اوپر منڈلاندے پے نے تے پھر برسدے پے نے۔ اے جو راجا دھرم راج ہے جو جیواں دے لیکھ لکھدا ہے، اے جڑی مریادا ہے اے بھی پربھو دے بھے دے چ ہے۔ بھے دی الگنا ہوئی تے بے ترتیبی ہو جاندی ہے۔ اس واسطے پربھو دا بھے ایسا ہے کوئی بھی جڑ چیتن اس دی الگنا نہیں کر سکتا۔ تو ستگردیو جی مہاراج کہندے نے اے دھرتی جتھے بھار لے کے کھڑی ہے اتھے سراں دے تے بھار بن کے تے پانی ورساریا جو اندر ہے اے بھی بھے دے چ ہے، اور اے دھرم راج جو جیواں دے کرم پہ لکھدا ہے اے بھی بھے دے چ ہے۔ بھے وچ سورج، بھے وچ چند، کوہ کروڑ ہی چلت نہ انت، جو انت کو کروڑا میل دی یاترا کردے نے۔ چندرما، سوریے اتیاد، اے سارے دے سارے بھے دے چ نے، مریادا دے چ نے۔ ستگر دیو جی مہاراج اگاں چل کے کہندے نے پہ وچ جود مہابل سور، پاویں کوئی جودا ہے، مہابلی ہے، سورما ہے، پر او بھی بھے دے چ ہے، او بھی ڈر دے چ ہے۔ کدی بغور مطالعہ کریے ڈر بھی ہون کوئی بھی نہیں ہے۔ ستگر آپ کہندے نے سگل سمگری ڈرہے بے آپی، بن ڈر کرنے ہارا، کو نانک بھگتن کا سنگی، بھگت سوئیں دربار۔ تو صاحب فرمان کردے نے اے یودھے، اے مہابلی، اے سورمے سارے پیدے چنے، بھے وچ آویں جاویں پور، زندگیاں دے پوراں دے پور جو جمدے نے مردے نے بھے دے چنے۔ چاہے بچہ ہے، چاہے جوان ہے، چاہے بڈھا ہے، اے جو جنم چل رہا ہے، اے جو مرن چل رہا ہے، اے پوراں دے پور جو آ رہے نے جا رہے نے، سارے لوتے بھے دا لیکھ لکھے آیا ہے۔ بھاو سب دے اندر بھے چل رہا ہے، تے بھے ویاپک روپ دے چ ہر ایک دے اندر کم کر رہا ہے، اور وکھ وکھ کم کر رہا ہے۔ کدرے موت دا بھے، کدرے بیمار پہ جان دا بھے ہے، کدرے ایسا بھے ہے کہ کمایا ہویا دھن میرا ناس نہ ہو جائے، کدرے اے بھے ہے کہ سیل سنجم کیتی ہوئی بھگتی میری نشٹ نہ ہو جائے۔ تو بھے منکھ دی سرکشا ہے، بھے پرماتما ولو دکھ تے تکلیف نہیں۔ اگر بیمار ہو جان دا بھے نہ ہوئے تے منکھ اتنا کھاوے کہ پشوؤں نوں وی مات کر دے۔ اے بیمار ہو جان دا بھے منکھ نوں سنجم وچ رکھدا ہے۔ اگر وکاراں وچ ملین ہون دا پہ نہ ہوئے تے مانسک روگی ہون دا پہ نہ ہوئے تو پھر جگت وچ کوئی بھی سداچاری نہیں رہے گا، سارے دراچاری بن جان گے۔ بھے کر کے کوئی سداچاری ہے، بھے کر کے کوئی سنجمی ہے، بھے کر کے کوئی جودھا ہے، مہابلی ہے، سورما ہے۔ دراصل بھے منکھ دی جیواں دی آنترک سرکشا ہے، نہ کہ ایک پیڑا ہے، نہ کہ ایک دکھ ہے۔ تو سہ فرمان کردے نے بھے وچ راجا دھرم دوار، بھے وچ سورج، بھے وچ چند، کو کروڑی چلت نہ انت، بھے وچ سدھ بدھ سرنا۔ جیون نو بھے دچ رکھ کے، پربھو بھے دچ رکھ کے کوئی سدھ بنیا ہے، کوئی بدھ بنیا ہے، کوئی دیوتا بنیا ہے، کوئی ناتھ بنیا ہے۔ ربی بھے نو ایک پاسے کر دئیے، نہ کوئی دیوتا بن سکتا ہے، نہ کوئی ناتھ بن سکتا ہے، نہ کوئی بدھ بن سکتا ہے، نہ کوئی سدھ بن سکتا ہے۔ سدھیاں پراپت ہوندیاں نے دراصل پراکرتک پرماتما دے بھے نو من کے، بدھ پراپت ہوندی ہے اپنے آپ نو مریادا وچ رکھ کے پربھو بھے نو من کے۔ اور اسی طریقے نال آتم پرکاش دا چاننا ہو جاندا ہے، دیوا جل جاندا ہے، منکھ دیوتا بن جاندا ہے، پر بنن دا ڈھنگ ہے پربھو دا بھے۔ کوئی ناتھ بن جاندا ہے، بھاو اپنے جیون نو نتھ پا لیندا ہے، ساریاں اندریاں نو نتھ پا لیندا ہے، ناتھ بن جاندا ہے، تاں اے پربھو بھے تو بنا اتنی اچ پدوی دا پراپت کرنا کٹھن ہے۔ بھے وچ آڈانے آکاش، اے جو تنے ہوئے آکاش، اے جو ویاپک روپ وچ کھڑے اوپر آکاش نے، ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਭੈ ਦੇ ਚ ਨੇ। ਭੈ ਵਿਚ ਜੋਦ ਮਹਾਂ ਬਲ ਸੂਰ, ਭੈ ਵਿਚ ਆਵੇ ਜਾਵੇ ਪੂਰ। ਮਹਾਰਾਜ ਫਰਮਾਨ ਕਰਦੇ ਨੇ ਕਿ ਜਿਤਨੇ ਸੂਰਮੇ ਨੇ ਮਹਾਂਬਲੀ ਨੇ ਇਹ ਭੈ ਦੇ ਚ ਨੇ, ਤੇ ਸਾਰੀਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਭੈ ਦਾ ਲੇਖ ਬਕਾਇਦਾ ਤੌਰ ਤੇ ਲਿਖਿਆ ਹੋਇਆ। ਕੋਈ ਐਸਾ ਜੀਵ ਨਹੀਂ ਜਿਹਦੇ ਮੱਥੇ ਦੇ ਉੱਤੇ ਇਹ ਭੈ ਦਾ ਲੇਖ ਲਿਖਿਆ ਹੋਇਆ ਨਹੀਂ। ਆਖਿਰ ਕੋਈ ਐਸਾ ਵੀ ਹੈ ਜਿਹਦੇ ਮੱਥੇ ਤੇ ਨਾ ਹੋਵੇ? ਤਾਂ ਮਹਾਰਾਜ ਕਹਿੰਦੇ ਹਾਂ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਖ। ਮਹਾਰਾਜ ਕਹਿੰਦੇ ਨਿਰਭਉ ਭੈ ਤੋਂ ਰਹਿਤ ਤੇ ਕੇਵਲ ਉਹੀ ਹੈ ਜਿਹੜਾ ਆਕਾਰ ਤੋਂ ਰਹਿਤ ਹੈ, ਔਰ ਕੇਵਲ ਉਹ ਇੱਕੋ ਇੱਕ ਪਰਿਪੂਰਨ ਪਰਮਾਤਮਾ ਹੈ ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ। ਜਦ ਕੋਈ ਪ੍ਰਭੂ ਦਾ ਭੈ ਮੰਨ ਲੈਂਦਾ ਤਾਂ ਫਿਰ ਸੰਸਾਰ ਵਿੱਚ ਨਿਰਭੈ ਹੋ ਜਾਂਦਾ, ਤੇ ਪ੍ਰਭੂ ਦਾ ਭੈ ਉਸਨੂੰ ਸ਼ੁੱਧ ਕਰ ਦਿੰਦਾ, ਪ੍ਰਭੂ ਦਾ ਭੈ ਉਸਨੂੰ ਨਿਰਮਲ ਕਰ ਦਿੰਦਾ, ਪ੍ਰਭੂ ਦਾ ਭੈ ਆਤਮਿਕ ਆਨੰਦ ਤੱਕ ਲੈ ਜਾਂਦਾ। ਇਸ ਵਾਸਤੇ ਪ੍ਰਭੂ ਦਾ ਭੈ ਮਨੁੱਖ ਮਾਤਰ ਦੀ ਇੱਕ ਲੋੜ ਹੈ, ਇੱਕ ਸੁਰੱਖਿਆ ਹੈ, ਔਰ ਇੱਕ ਬਹੁਤ ਵੱਡੀ ਦਾਤ ਹੈ ਜੋ ਜੀਵਾਂ ਦੀ ਝੋਲੀ ਚ ਪਰਿਪੂਰਨ ਪ੍ਰਮਾਤਮਾ ਨੇ ਪਾ ਕੇ ਰੱਖੀ ਹੈ। ਮੌਤ ਦਾ ਭੈ ਹੈ, ਪਸ਼ੂ ਪੰਖੀ ਕੀੜੇ ਮਕੌੜੇ ਆਪਣੇ ਆਪ ਨੂੰ ਸੁਰੱਖਿਅਤ ਥਾਂ ਤੇ ਲੈ ਜਾਂਦੇ ਨੇ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਭੈ ਜੇ ਸਾਰਿਆਂ ਵਿਚ ਨਾ ਹੋਵੇ ਤਾਂ ਨਾ ਕੋਈ ਆਪਣੀ ਤਨ ਦੀ ਹਿਫਾਜ਼ਤ ਕਰੇ ਤੇ ਨਾ ਹੀ ਕੋਈ ਆਪਣੇ ਮਨ ਦੀ ਹਿਫਾਜ਼ਤ ਕਰੇ। ਤੋ ਭੈ ਆਂਤਰਿਕ ਸੁਰੱਖਿਆ ਹੈ, ਬੈਰੂਨੀ ਸੁਰੱਖਿਆ ਹੈ। ਦੂਸਰਾ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਨਿਰਭਉ ਤੇ ਕੇਵਲ ਨਿਰੰਕਾਰ ਹੈ ਆਕਾਰ ਤੋਂ ਰਹਿਤ ਜੋ ਪਰਿਪੂਰਨ ਪ੍ਰਮਾਤਮਾ ਹੈ। ਹੋਰ ਕਿਤਨੇ ਰਾਮ ਇਤਿਆਦਕ ਜੋ ਕਹੇ ਜਾਂਦੇ ਨੇ ਉਹ ਤੇ ਰਵਾਲ ਨੇ, ਪ੍ਰਭੂ ਦੇ ਚਰਨਾਂ ਦੀ ਖਾਕ ਨੇ। ਭਾਵ ਈਸ਼ਵਰ ਦੇ ਸਾਹਮਣੇ ਕੁਛ ਵੀ ਨਹੀਂ ਹੈ, ਇਹ ਈਸ਼ਵਰ ਦੀ ਕ੍ਰਿਤ ਨੇ, ਇਹ ਜਗਤ ਦੇ ਕਰਤਾ ਨਹੀਂ, ਇਹ ਈਸ਼ਵਰ ਦੀ ਕ੍ਰਿਤ ਹੈ। ਤੋ ਸਾਹਿਬ ਕਹਿੰਦੇ ਹੋਰ ਕੇਤੇ ਰਾਮ ਰਵਾਲ, ਰਵਾਲ ਕਹਿੰਦੇ ਨੇ ਖਾਕ ਨੂੰ। ਹੋਰ ਕਿਤਨੇ ਹੀ ਰਾਮ ਪ੍ਰਭੂ ਦੇ ਚਰਨਾਂ ਦੀ ਖਾਕ ਨੇ। ਕੇਤਿਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ। ਕਿਤਨੇ ਕ੍ਰਿਸ਼ਨ ਜੀ ਦੀਆਂ ਗੱਲਾਂ ਆਖੀਆਂ ਜਾਂਦੀਆਂ ਨੇ, ਕਥਾਵਾਂ ਆਖੀਆਂ ਜਾਂਦੀਆਂ ਨੇ, ਕਿਤਨੇ ਹੀ ਵੇਦ ਵਿਚਾਰਕ ਨੇ। ਸਾਹਿਬ ਕਹਿੰਦੇ ਨੇ ਇਹ ਸਭ ਭੈ ਦੇ ਚ ਨੇ, ਸਾਰੇ ਪ੍ਰਮਾਤਮਾ ਦੇ ਭੈ ਦੇ ਚ ਨੇ। ਕੇਤੇ ਨੱਚੇ ਮੰਗਦੇ ਗਿੜ ਮਿੜ ਪੂਰੇ ਤਾਲ। ਕਿਤਨੇ ਐਸੇ ਨਿਰਤਕਾਰ ਨੇ, ਨੱਚਦੇ ਨੇ ਟੱਪਦੇ ਨੇ ਤਾਲ ਦੇ ਚ, ਪਰ ਉਹਨਾਂ ਦੇ ਅੰਦਰ ਭਾਵ ਇੱਕੋ ਹੀ ਕੰਮ ਕਰਦਾ ਹੈ, ਜਗਤ ਦੇ ਪਦਾਰਥ ਦੀ ਮੰਗ। ਉਹਨਾਂ ਦਾ ਨੱਚਣਾ, ਉਹਨਾਂ ਦਾ ਟੱਪਣਾ, ਉਹਨਾਂ ਦਾ ਤਾਲ ਦਾ ਪੂਰਨਾ ਕੇਵਲ ਦੁਨਿਆਵੀ ਮੰਗ ਤੇ ਖੜਾ ਹੈ। ਅਗਾਂਹ ਚੱਲ ਕੇ ਆਪ ਕਹਿੰਦੇ ਨੇ, ਬਾਜ਼ਾਰੀ ਬਾਜ਼ਾਰ ਮੇਂ ਆਏ ਕਢੇ ਬਾਜ਼ਾਰ। ਇਸ ਤਰ੍ਹਾਂ ਦੇ ਜਿਹੜੇ ਨਾਟਕਕਾਰ ਨੇ, ਨੱਚਣ ਵਾਲੇ ਨੇ, ਮੰਗਤੇ ਨੇ, ਬਾਜ਼ਾਰ ਵਿੱਚ ਆ ਕੇ ਤਮਾਸ਼ਾ ਕਰਦੇ ਨੇ, ਔਰ ਤਰ੍ਹਾਂ ਤਰ੍ਹਾਂ ਦੇ ਕੌਤਕ ਉਹ ਜਗਤ ਨੂੰ ਵਿਖਾਉਂਦੇ ਨੇ, ਔਰ ਕੌਤਕ ਵਿਖਾਉਂਦੇ ਆਇਆ ਕੁਛ ਗਾਉਂਦੇ ਨੇ। ਕੀ ਗਾਉਂਦੇ ਨੇ? ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ। ਗਾਉਂਦੇ ਨੇ ਰਾਜੇ ਰਾਣੀਆਂ ਦੇ ਕਿੱਸੇ, ਗੀਤ ਗਾਉਂਦੇ ਨੇ, ਮਹਿਮਾ ਗਾਇਨ ਕਰਦੇ ਨੇ ਰਾਜਿਆਂ ਦੀਆਂ ਰਾਣੀਆਂ ਦੀਆਂ, ਔਰ ਬੋਲੇ ਆਲ ਪਤਾਲ ਐਸਾ ਬੋਲਦੇ ਨੇ ਕਿ ਜੈਸੇ ਪਾਤਾਲ ਤੋਂ ਆਵਾਜ਼ ਆ ਰਹੀ ਹੋਵੇ, ਆਕਾਸ਼ ਤੋਂ ਆਵਾਜ਼ ਆ ਰਹੀ ਹੋਵੇ, ਭਾਵ ਸਮਝ ਤੋਂ ਪਰੇ ਦੀ ਗੱਲ। ਐਸੇ ਬੋਲ ਬੋਲਦੇ ਨੇ ਜੋ ਸਮਝਦੇ ਚ ਨਹੀਂ ਆਉਂਦੇ। ਗੀਤ ਗਾਉਂਦੇ ਨੇ ਉਹਨਾਂ ਦੇ ਜੋ ਹੋ ਗੁਜ਼ਰੇ ਰਾਜੇ ਨੇ, ਹੋ ਗੁਜ਼ਰੀਆਂ ਰਾਣੀਆਂ ਨੇ। ਲੱਖ ਟੱਕਣਿਆਂ ਕੇ ਮੁੰਦੜੇ, ਲੱਖ ਟੱਕਣਿਆਂ ਕੇ ਹਾਰ। ਨੱਚਣ ਲੱਗਿਆਂ ਉਹ ਆਪਣੇ ਤਨ ਨੂੰ ਸਵਾਰਦੇ ਨੇ ਬੜੇ ਬੇਸ਼ਕੀਮਤ ਗਹਿਣਿਆਂ ਨਾਲ, ਬੜੇ ਸੁੰਦਰ ਕੱਪੜੇ ਪਹਿਨਦੇ ਨੇ, ਬਹੁਤ ਸੋਹਣੇ ਗਹਿਣੇ ਪਹਿਨਦੇ ਨੇ, ਰਾਜਿਆਂ ਦੀ ਨਕਲ ਕਰਦੇ ਨੇ, ਰਾਣੀਆਂ ਦਾ ਰੂਪ ਧਾਰਨ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਨੇ, ਆਪਣੇ ਆਪ ਨੂੰ ਇਸ ਢੰਗ ਨਾਲ ਸਵਾਰ ਕੇ। ਪਰ ਸਾਹਿਬ ਕਹਿੰਦੇ ਨੇ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾ। ਜਿਸ ਤਨ ਦੇ ਉੱਤੇ ਸੁੰਦਰ ਕੱਪੜੇ ਪਾਏ ਜਾਂਦੇ ਨੇ, ਸੋਹਣੇ ਗਹਿਣੇ ਸਜਾਏ ਜਾਂਦੇ ਨੇ, ਤਨ ਨੂੰ ਖੂਬਸੂਰਤ ਬਣਾਇਆ ਜਾਂਦਾ, ਅੰਤ ਦੇ ਚ ਇਹ ਤਨ ਛਾਰ ਹੋ ਜਾਂਦਾ, ਮਿੱਟੀ ਹੋ ਜਾਂਦਾ। ਗਿਆਨ ਗੱਲੀ ਢੂੰਡਈ ਕਥਨਾ ਕਰੜਾ ਸਾਰ। ਗਿਆਨ ਨੱਚਣ ਟੱਪਣ ਨਾਲ ਥੋੜੀ ਮਿਲਦਾ ਹੈ, ਗਿਆਨ ਰਾਜੇ ਰਾਣੀਆਂ ਦੇ ਗੀਤ ਸੁਣਾਉਣ ਨਾਲ ਥੋੜੀ ਮਿਲਦਾ ਹੈ। ਸਾਹਿਬ ਕਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਨਾਟਕ اور طرح طرح دے راس اتیاد دکھانی اور اس طرح دا نچنا تے ٹپنا اے دے نال پربھو دا گیان پراپت نہیں ہوندا۔ اس طرح دیا گلاں دے نال، اس طرح دے گیتاں دے نال ایشور دا گیان پراپت نہیں ہوندا۔ گیان نہ گلے ڈھونڈی ہے، گیان انہاں گلاں دے نال پراپت نہیں ہوندا۔ انبھو پرکاش، انبھوی گیان ایشور دا کتھنا کرڑا سار پھر کیسے پراپت ہوندا ہے؟ مہاراج کہندے اے کتھن کرنا اتنا اوکھا ہے جویں لوہے نو دندا نال چبانا ہوے۔ جیسے لوہے نو دندا نال چبانا اتینت کٹھن ہے، ایویں پربھو دا گیان زبان دے نال پورن طور تے کتھن کرنا اوکھا ہے۔ کرم ملے تاں پائیے اور حکمت حکم کھوار۔ جی بخشش ہووے اس اکال پرکھ دی، جی رحمت ہووے اس پری پورن پرماتما دی، تاں پراپت ہو جاندا ہے۔ منک دیاں ہور ساریاں سیانپاں، منک دیاں ہور ساریاں چترائیاں خواری نو ہی جنم دیندیاں نے۔ اتنی گل سپشٹ ہے کہ پرماتما پرساد نال ملدا ہے، پریاس نال نہیں۔ دھن پریاس نال ملدا ہے، پرساد نال نہیں۔ دھرم پرساد نال ملدا ہے، پریاس نال نہیں۔ پدارتھ پریاس نال ملدا ہے، پرساد نال نہیں۔ پرماتما پرساد نال ملدا ہے، پریاس نال نہیں۔ دراصل پرماتما دا ملنا ایک پرساد ہے، ایشور دا ملنا ایک پرساد ہے۔ اج تک دے برہم گیانیاں نے ایسا ہی آکھا ہے کہ تو ملے ہیں سانو ساڈے پریاس کر کے نہیں، تیرا پرساد، تیری بخشش، تیری رحمت۔ اس واسطے دھارمک دنیا وچ پریاس دی مہما نہیں، پرساد دی مہما ہے۔ ہاں پدارت دی دنیا وچ پریاس دی گل ہے، مشقت دی گل ہے، محنت دی گل ہے، پرشارت دی گل ہے، پر دھارمک دنیا وچ پرساد دی گل ہے۔ اس واسطے اس ستسنگ نو جتھے کتھا کیرتن ہووے لازمی کچھ نہ کچھ پرشاد ونڈیا جاندا ہے، جو مشٹان ہوندا ہے، مٹھا ہوندا ہے۔ دراصل ایک اشارہ ہے، ایک پرتیک چنیا گیا ہے کہ پربھو دا پرساد اتینت مٹھا ہے، کہ پربھو تے پرساد ہے، او دا کوئی مل نہیں، او دی بخشش ہے۔ سڈے کیتے کرم، سڈے کیتی تپسیا، سڈے کیتی محنت اس دا مل نہیں ہے۔ او جے ملے ہے تے اس دا پرساد ہے، پر محنت کر کر کے، تپسیا کر کر کے اے پتا چلدا ہے کہ پربھو پریاس نال نہیں ملدا، پرساد نال ملدا ہے۔ اس واسطے صاحب کہندے نے گیان اپروکت گلاں دے نال تے نہیں ملے گا، کہ کسے راجے دے گیت گا لے، کسے دھارمک رانیاں دے گیت گا لے، نچ لیا، ٹپ لیا، راس پیش کر چھڈی، اے دے نال پرماتما دا گیان نہیں ملے گا۔ کیویں ملے گا؟ کتھنا کرڑا سار اے تے لوہے دے چنے چبانے نے، بھاو اس چھوٹی جہی زبان دے نال پورن پرماتما دی گل آکھنی بہت کٹھن ہے، بہت کٹھن ہے۔ اے تے کرم ملے تاں پائیے اور حکمت حکم خوار، اے تے اس دی بخشش ہوے تے گیان انبھو پرکاش پراپت ہو جاندا ہے، اور ساریاں حکمتاں اور ساریاں جڑیاں چترائیاں نے خواری نو جنم دیندیاں نے، دکھ نو جنم دیندیاں نے۔ پوڑی نظر کرے جے اپنی تاں نظری ستگرو پایا، ایو جو بہتے جنم بھر میں آ ستگرو سبد سنایا، ستگرو جے وڈداتا کو نہیں سب سنیو لوک سوایا، ستگرو ملیے سچ پایا جنی وچوں آپ گوایا، جنی سچو سچ بجھایا۔ اس پوڑی وچ صاحب شری گرو نانک دیو جی مہاراج فرمان کر رہے نے جے او اپنی بخشش کرے، رحمت کرے، تے اس دی سب تو وڈی رحمت دا صدقہ بہت وڈی پراپتی ہوندی، کس دی؟ ستگرو دی۔ کوئی ستگرو مل پیندا ہے، گیان مل پیندا ہے، ست دا پرکاش مل پیندا ہے، اے سب تو وڈی بخشش ہے اور اے سب تو وڈی پراپتی ہے۔ ایہو جی بہتے جنم بھر میں آ تاں ستگر سبد سنایا، بہت جنم تک جیو بھٹکدا رہیا، جمدا رہیا، مردا رہیا، آخر اس جنم مرن دے گیڑے چ پے رہے اس جیو دے اتے پربھو دی بخشش ہوئی۔ کڈیے اس نوں گیڑے دے چوں، کڈیے اس نوں چکر دے چوں، تاں کی ستگر دا ملاپ کرا دیتا تے ستگر توں پھر بول سنے، ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਫਿਰ ਸਤਿਗੁਰ ਦਾ ਸ਼ਬਦ ਸੁਣਿਆ, ਸਤਿਗੁਰ ਦੀ ਵਿਚਾਰ ਸੁਣੇ, ਸਤਿਗੁਰ ਦੇ ਬੋਲ ਸੁਣਿਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ੍ਹੇ ਵਿੱਚੋਂ ਆਪ ਗਵਾਇਆ। ਸਾਹਿਬ ਕਹਿੰਦੇ ਨੇ ਜੈਸੇ ਸਤਿਗੁਰ ਦਾ ਸ਼ਬਦ ਸੁਣਿਆ, ਇੱਕ ਤੇ ਬੋਧ ਹੋਇਆ ਕਿ ਅਸੀਂ ਬਹੁਤ ਜਨਮ ਤੱਕ ਭਟਕਦੇ ਰਹੇ। ਸਤਿਗੁਰ ਦਾ ਸ਼ਬਦ ਪਹਿਲਾ ਬੋਧ ਇਹੀ ਕਰਾਂਦਾ, ਕਿਉਂਕਿ ਜੈਸੇ ਸਤਿਗੁਰ ਦਾ ਮਿਲਾਪ ਆਉਂਦਾ ਤਾਂ ਇਹ ਬੋਧ ਆਉਂਦਾ ਕਿ ਬਹੁਤ ਜਨਮ ਭਟਕਦੇ ਰਹੇ ਹਾਂ। ਸਤਿਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਦੂਜਾ ਬੋਧ ਇਹ ਹੋਇਆ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਇਹ ਜਗਤ ਦੇ ਸਾਰੇ ਲੋਕੀ ਸੁਣੋ, ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ। ਉਹ ਗਿਆਨ ਦਾਤਾ ਹੈ, ਉਹ ਪਰਮਾਤਮਾ ਦੇ ਪ੍ਰੇਮ ਦਾ ਦਾਤਾ ਹੈ, ਉਹ ਪਰਮਾਤਮਾ ਦੇ ਮਾਰਗ ਦਾ ਦਾਤਾ ਹੈ। ਇਸ ਵਾਸਤੇ ਕਹਿੰਦੇ ਨੇ ਮਾਂ ਬਾਪ ਜੀਵਨ ਦਿੰਦੇ ਨੇ, ਮਾਂ ਬਾਪ ਜਨਮ ਦਿੰਦੇ ਨੇ, ਗੁਰੂ ਜੀਵਨ ਦਿੰਦਾ ਹੈ। ਮਾਂ ਬਾਪ ਤਨ ਦਿੰਦੇ ਨੇ, ਗੁਰੂ ਆਤਮ ਪ੍ਰਕਾਸ਼ ਦਿੰਦਾ ਹੈ। ਮਾਂ ਬਾਪ ਜ਼ਿੰਦਗੀ ਦਿੰਦੇ ਨੇ, ਗੁਰੂ ਜ਼ਿੰਦਗੀ ਸਫਲ ਕਰਦਾ ਹੈ, ਗੁਰੂ ਜ਼ਿੰਦਗੀ ਪੂਰਨ ਕਰਦਾ ਹੈ। ਤੋ ਇਸ ਤਰੀਕੇ ਨਾਲ ਮਾਂ ਬਾਪ ਨਾਲੋਂ ਵੀ ਮਹਾਨ ਹੈ ਗੁਰੂ, ਔਰ ਸਾਡੇ ਦੇਸ਼ ਵਿੱਚ ਕਰੀਬਨ ਕਰੀਬਨ ਤਮਾਮ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ, ਸਭ ਤੋਂ ਮਹਾਨ ਮੰਨਿਆ ਗਿਆ, ਕਿਉਂਕਿ ਉਹ ਕੇਵਲ ਜਨਮਦਾਤਾ ਨਹੀਂ, ਉਹ ਜ਼ਿੰਦਗੀ ਦਾਤਾ ਹੈ। ਉਹ ਸਿਰਫ ਜ਼ਿੰਦਗੀ ਦਿੰਦਾ ਨਹੀਂ, ਜ਼ਿੰਦਗੀ ਨੂੰ ਸਫਲ ਕਰਦਾ ਹੈ। ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਈ। ਜਨਮ ਮਿਲ ਗਿਆ ਤੇ ਜੇ ਜੀਵਨ ਦੀ ਜਾਂਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ। ਤੋ ਗੁਰੂ ਦੀ ਬਹੁਤ ਵੱਡੀ ਇਹ ਬਖਸ਼ਿਸ਼ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਜੇਵੜ ਦਾਤਾ ਕੋ ਨਹੀਂ, ਸਤਿਗੁਰੂ ਜੈਸਾ ਹੋਰ ਕੋਈ ਵੀ ਦਾਤਾ ਨਹੀਂ। ਇਹ ਜਗਤ ਦੇ ਸਾਰੇ ਲੋਕੀ ਗੌਰ ਨਾਲ ਜੋ ਹੈ ਸੁਣ ਲੋ, ਸਤਿਗੁਰੂ ਮਿਲੀਏ ਸੱਚ ਪਾਇਆ, ਜਿਨ੍ਹੇ ਵਿੱਚੋਂ ਆਪ ਗਵਾਇਆ। ਸਤਿਗੁਰੂ ਦੇ ਮਿਲਾਪ ਦਾ ਸਦਕਾ ਸਾਧਨਾ ਕਰਦਿਆਂ ਹੋਇਆ ਜਿਨ੍ਹਾਂ ਨੇ ਆਪਣੇ ਆਪ ਦੇ ਚੋਂ ਆਪਾ ਭਾਵ ਗਵਾ ਛੱਡਿਆ, ਅਹੰਕਾਰ ਗਵਾ ਛੱਡਿਆ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ, ਉਹਨਾਂ ਨੂੰ ਸੱਚ ਦਾ ਮਿਲਾਪ ਹੋ ਗਿਆ। ਤੇ ਫਿਰ ਸਤਿਗੁਰ ਨੇ ਜਿਨ ਸੱਚੋ ਸੱਚ ਬੁਝਾਇਆ, ਉਹਨੇ ਐਸੀ ਬੂਝ ਬੁਝਾ ਦਿੱਤੀ ਕਿ ਇਹ ਸੱਚ ਹੈ, ਇਹ ਸੱਚ ਹੈ। ਜੀਵਨ ਦੇ ਹਰ ਪੱਖ ਦੇ, ਜੀਵਨ ਦੇ ਹਰ ਪਹਿਲੂ ਵਿੱਚ ਸੱਚ ਨੂੰ ਵੇਖਣ ਦੀ ਜਾਂਚ ਆ ਗਈ, ਸੱਚ ਨੂੰ ਮੰਨਣ ਦੀ ਸਮਰੱਥਾ ਮਿਲ ਗਈ, ਸੱਚ ਨਾਲ ਜੁੜਨ ਦਾ ਢੰਗ ਆ ਗਿਆ। ਸੰਸਾਰ ਨੂੰ ਵੇਖਣਾ ਹੋਰ ਗੱਲ ਹੈ, ਸੰਸਾਰ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਦੇ ਸੱਚਾਈ ਨੂੰ ਵੇਖਣਾ, ਹਕੀਕਤ ਨੂੰ ਵੇਖਣਾ, ਸੱਚ ਨੂੰ ਵੇਖਣਾ ਹੋਰ ਗੱਲ ਹੈ। ਤੇ ਜਿਹਨੂੰ ਸੰਸਾਰ ਵਿੱਚ ਸੱਚ ਨੂੰ ਵੇਖਣ ਦੀ ਜਾਂਚ ਆ ਗਈ, ਦਰਅਸਲ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਵਿੱਚ ਲੀਨ ਹੋ ਗਿਆ, ਉਹਨੇ ਜੀਵਨ ਦਾ ਮਕਸਦ ਹਾਸਲ ਕਰ ਲਿਆ, ਉਸਨੇ ਆਪਣੀ ਜ਼ਿੰਦਗੀ ਸਫਲ ਕਰ ਲਈ। ਤੋ ਇਹ ਜਿਹੜੀ ਸਭ ਤੋਂ ਵੱਡੀ ਦਾਤ ਹੈ, ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਮਿਲਦਾ ਹੈ, ਗੁਰੂ ਦੀ ਬਖਸ਼ਿਸ਼ ਹੋਈ ਅਕਾਲ ਪੁਰਖ ਮਿਲਦਾ ਹੈ। ਇਸ ਵਾਸਤੇ ਇੰਜ ਕਹਿ ਲਈਏ, ਪੂਰਨ ਤੌਰ ਤੇ ਖੇਲ ਤੇ ਸਾਰੇ ਦਾ ਸਾਰਾ ਇਹ ਪਰਮਾਤਮਾ ਦਾ ਹੈ, ਅਕਾਲ ਪੁਰਖ ਦਾ ਹੈ, ਪਰ ਫਿਰ ਵੀ ਉਸਨੇ ਵਿਚੋਲਾ ਬਣਾ ਰੱਖਿਆ ਹੈ। ਉਸਦੀ ਜਦ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਗੁਰੂ ਮਿਲਦਾ ਹੈ, ਮਨੁੱਖਾ ਤਨ ਮਿਲਦਾ ਹੈ। ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਮਨੁੱਖਾ ਤਨ ਦਾ ਮਿਲ ਜਾਣਾ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਗੁਰੂ ਦਾ ਮਿਲ ਜਾਣਾ, ਇਹ ਬਹੁਤ ਉਸਦੀ ਵੱਡੀ ਬਖਸ਼ਿਸ਼ ਹੈ ਕਿ ਸਤਸੰਗ ਦਾ ਮਿਲ ਜਾਣਾ, ਤੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਪਰਮਾਤਮਾ ਦਾ ਮਿਲ ਜਾਣਾ, ਈਸ਼ਵਰ ਦਾ ਜੋ ਹੈ ਮਿਲ ਜਾਣਾ। ਜਿਹਨੂੰ ਗੁਰੂ ਮਿਲਿਆ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਪਰ ਜਿਹਨੂੰ ਈਸ਼ਵਰ ਮਿਲਿਆ ਉਸਦੇ ਤੇ ਗੁਰੂ ਦੀ ਬਖਸ਼ਿਸ਼ ਹੈ, ਉਸਦੇ ਤੇ ਗੁਰੂ ਦੀ ਰਹਿਮਤ ਹੈ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ, ਕਿਉਂ ਕਿ ਪਰਮਾਤਮਾ ਨੇ ਤੇ ਗੁਰੂ ਮਿਲਾਇਆ ਤੇ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ। ਸਮੁੱਚੇ ਸੰਸਾਰ ਦਾ ਵੱਡਾ ਦਾਤਾ ਗੁਰੂ ਨੇ ਮਿਲਾ ਦਿੱਤਾ, ਇਸ ਵਾਸਤੇ ਗੁਰੂ ਤੋਂ ਵੱਡਾ ਦਾਤਾ ਹੋਰ ਕੋਈ ਵੀ ਨਹੀਂ। ਇਸ ਪੌੜੀ ਦੇ ਵਿੱਚ ਗੁਰੂ ਦੀ ਮਹਿਮਾ ਤੇ ਸਾਹਿਬ ਕਹਿੰਦੇ ਨੇ ਗੁਰੂ ਦਾ ਇਹ ਜਿਹੜਾ ਗਿਆਨ ਹੈ, ਇਹ ਜਿਹੜਾ ਹਾਸਲ ਕਰਨਾ ਹੈ, ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ, ਕਿਸੇ ਕਹਾਣੀਆਂ ਦੇ ਨਾਲ ਨਹੀਂ, ਬਲਕਿ ਇੱਕ ਮਹਾਨ ਸਾਧਨਾ ਦੇ ਨਾਲ, ਗੁਰੂ ਦਾ ਬਚਨ ਮੰਨ ਕੇ, ਗੁਰੂ ਦਾ ਸ਼ਬਦ ਸੁਣ ਕੇ ਉਸ ਸੱਚ ਨੂੰ ਪ੍ਰਾਪਤ ਕਰਨਾ ਹੈ ਔਰ ਉਸ ਸੱਚ ਨਾਲ ਜੁੜਨਾ ਹੈ।